ਜੀ ਟੈਲੀਫੋਨ ਲਾਈਨ 'ਤੇ ਉੱਘੇ ਬਾਕਸਿੰਗ ਕੋਚ ਸਰਦਾਰ ਸੁਤੰਤਰ ਰਾਜ ਸਿੰਘ ਹੁਣਾਂ ਨੇ ਸਾਂਝ ਬਣਾਈ ਹੈ। ਕੋਚ ਸਾਹਿਬ ਨੂੰ 29 ਅਗਸਤ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਖੇਡ ਜਗਤ ਦੇ ਸਰਵਉੱਚ ਇਜ਼ਾਜ਼ਾਂ 'ਚੋਂ ਇੱਕ ਦਰੋਣਾਚਾਰੀਆ ਅਵਾਰਡ ਦੇ ਕੇ ਸਨਮਾਨਿਆ ਗਿਆ। ਜੀ ਕੋਚ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਔਰ ਮੈਂ ਸਾਰੇ ਸ਼ਰੋਤਾਵਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ। ਇੰਡੀਆ ਦੇ ਸਾਰੇ ਜਿੰਨੇ ਵੀ ਪੰਜਾਬੀ ਭਰਾ ਨੇ ਉਹਨਾਂ ਵੱਲੋਂ, ਜਿੰਨੇ ਸਾਡੇ ਪੰਜਾਬੀ ਭਰਾ ਆਸਟ੍ਰੇਲੀਆ 'ਚ ਰਹਿੰਦੇ ਉਹਨਾਂ ਨੂੰ ਸਭ ਨੂੰ ਸਤਿ ਸ਼੍ਰੀ ਅਕਾਲ
ਜੀ। ਅਵਾਰਡ ਤਾਂ ਦੇਖੋ ਤੁਹਾਨੂੰ ਆਪਣੇ ਖੇਡ ਕਰੀਅਰ ਦੌਰਾਨ ਬਹੁਤ ਸਾਰੇ ਮਿਲੇ, ਪਰ ਇਹ ਖਾਸਾਂ 'ਚੋਂ ਵੀ ਖਾਸ ਜਾਪਦਾ, ਦੱਸੋ ਕੀ ਅਹਿਮੀਅਤ ਤੁਹਾਡੇ ਲਈ ਇਸ ਖਾਸ ਪ੍ਰਾਪਤੀ ਦੀ?
ਜਦ ਤੱਕ ਮੈਂ ਖੇਡਦਾ ਰਿਹਾ ਤਾਂ ਮੈਡਲ ਹੀ ਜਿੱਤੇ, ਔਰ ਨਾਲ ਹੀ ਮੈਨੂੰ ਬੈਸਟ ਕੋਚ ਦਾ ਵੀ ਅਵਾਰਡ ਮਿਲਿਆ ਜਦੋਂ ਮੈਂ ਕੋਚਿੰਗ ਦਿੰਦਾ ਸੀ 1991 'ਚ। ਲੇਕਿਨ ਇਸ ਅਵਾਰਡ ਦੀ ਅਹਿਮੀਅਤ ਜਿਹੜੀ ਹੈ ਉਹ, ਕਿਉਂਕਿ ਇੱਕ ਤਾਂ ਰਾਸ਼ਟਰਪਤੀ ਸਾਡੇ ਹਿੰਦੁਸਤਾਨ ਦੇ ਰਾਸ਼ਟਰਪਤੀ ਵੱਲੋਂ ਇਹ ਮਿਲਿਆ, ਦੂਸਰਾ ਜਿਹੜੀ ਵਿੱਚ ਜਾਣ ਪਛਾਣ ਆਮ ਜਨਤਾ ਨਾਲ, ਮੇਰੇ ਆਪਣੇ ਦੋਸਤਾਂ ਨਾਲ ਜਾਂ ਮੇਰੀ ਪਿਛੋਕੜ ਨਾਲ ਮੇਰੀ ਜਾਣ ਪਛਾਣ ਥੋੜ੍ਹੀ ਜਿਹੀ ਘੱਟ ਗਈ ਸੀ, ਉਹ ਸਾਰੇ ਲੋਕ ਦੁਬਾਰਾ ਮੈਨੂੰ ਕੋਈ ਮੇਲ ਕਰ ਰਿਹਾ, ਕੋਈ ਫੋਨ ਕਰ ਰਿਹਾ, ਕੋਈ ਫੇਸਬੁੱਕ 'ਤੇ ਮੈਨੂੰ ਪੁੱਛ ਰਿਹਾ, ਕੰਗ੍ਰੈਚੁਲੇਟ ਕਰ ਰਿਹਾ, ਅਤੇ ਇਸ ਕਰਕੇ ਅਹਿਮੀਅਤ ਹੋਰ ਜ਼ਿਆਦਾ ਵੱਧ ਜਾਂਦੀ ਹੈ।
ਸੋ ਕਿਹੜੀਆਂ ਖਾਸ ਪ੍ਰਾਪਤੀਆਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਨਾ ਚਾਹੋ, ਜਿਨ੍ਹਾਂ ਸਦਕੇ ਤੁਹਾਨੂੰ ਇਸ ਵਾਰ ਦਾ ਦਰੋਣਾਚਾਰੀ ਅਵਾਰਡ ਮਿਲਿਆ, ਸਾਡੇ ਸੁਣਨ ਵਾਲੇ ਜਾਣਨਾ ਚਾਹੁੰਗੇ?
ਮੈਂ ਸਨ 78 ਤੋਂ ਕੋਚਿੰਗ ਲਾਈਨ 'ਚ ਆ ਗਿਆ ਸੀ, ਔਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਹਰਿਆਣਾ ਗੌਰਮੈਂਟ 'ਚ 1981 'ਚ ਸ਼ੁਰੂ ਕੀਤਾ ਮੈਂ ਸੈਂਟਰ, ਔਰ ਫਿਰ 83 'ਚ ਮੈਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਨਾਲ ਅਟੈਚ ਹੋ ਕੇ ਇੰਦਰਾ ਗਾਂਧੀ ਸਟੇਡੀਅਮ 'ਚ ਆਪਣੀ ਟ੍ਰੇਨਿੰਗ ਸ਼ੁਰੂ ਕੀਤੀ, ਛੋਟੇ ਛੋਟੇ ਬੱਚਿਆਂ ਤੋਂ ਸ਼ੁਰੂ ਕਰਦੇ ਹੋਏ 88 'ਚ ਅਸੀਂ ਸਬ ਯੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਲਈ, ਔਰ ਫਿਰ 91 'ਚ ਯੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਲਈ। ਇਸ ਦੇ ਦੌਰਾਨ ਹੀ ਮੇਰੇ ਸਭ ਤੋਂ ਪਹਿਲੇ ਇੰਟਰਨੈਸ਼ਨਲ ਮੇਰੇ ਟ੍ਰੇਨੀ ਧਰਮਿੰਦਰ ਸਿੰਘ ਯਾਦਵ ਨੇ ਸਭ ਤੋਂ ਛੋਟੀ ਉਮਰ 'ਚ, ਇੰਡੀਆ ਦੀ ਸਭ ਤੋਂ ਛੋਟੇ ਉਮਰ ਦਾ ਬਾਕਸਰ, 16.5 ਸਾਲ 7 ਮਹੀਨੇ ਦੀ ਉਮਰ 'ਚ ਉਹਨਾਂ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਬਰੋਂਜ਼ ਮੈਡਲ ਜਿੱਤ ਲਿਆ। ਉਸ ਤੋਂ ਬਾਅਦ ਕਾਮਨਵੈਲਥ ਗੇਮਸ 90 'ਚ ਖੇਡੇ, ਉੱਥੇ ਵੀ ਬਰੋਂਜ਼ ਮੈਡਲ ਜਿੱਤ ਲਿਆ, ਔਰ ਵਰਲਡ ਕੱਪ 'ਚ ਉਹ ਹਿੰਦੁਸਤਾਨ ਦੇ ਸਭ ਤੋਂ ਪਹਿਲੇ ਬਾਕਸਰ ਹੋਏ ਨੇ ਜਿਹੜੇ ਕਿ ਸੈਮੀਫਾਈਨਲ 'ਚ ਪਹੁੰਚੇ 1990 'ਚ ਬੋਂਬੇ ਵਰਲਡ ਕੱਪ 'ਚ। ਔਰ ਇਸ ਦੇ ਦੌਰਾਨ ਮੈਨੂੰ ਨੈਸ਼ਨਲ ਚੈਂਪੀਅਨਸ਼ਿਪਸ ਔਰ ਨੈਸ਼ਨਲ ਕੈਂਪਸ ਮਿਲਦੇ ਗਏ, ਔਰ ਇੰਟਰਨੈਸ਼ਨਲ ਜਾਣ ਦਾ ਮੌਕਾ ਮਿਲਿਆ 1988 'ਚ ਇੰਡੀਅਨ ਟੀਮ ਦੇ ਨਾਲ ਕਿਊਬਾ 'ਚ, ਪਹਿਲੀ ਵਾਰੀ ਕੋਈ ਵੀ ਇੰਡੀਅਨ ਟੀਮ ਕਿਊਬਾ 'ਚ ਪਹਿਲੀ ਵਾਰੀ ਗਈ, ਔਰ ਉਸ ਦੇ ਦੌਰਾਨ ਮੈਂ ਏਸ਼ੀਅਨ ਚੈਂਪੀਅਨਸ਼ਿਪ 89 'ਚ ਗਿਆ, ਔਰ ਇਸ ਤਰ੍ਹਾਂ ਚੱਲਦੇ ਹੋਏ ਕਈ ਬੱਚੇ ਜਿਹੜੇ ਆ ਮੇਰੇ ਟ੍ਰੇਨਿੰਗ ਅਰਜੁਨ ਅਵਾਰਡ ਔਰ ਓਲੰਪੀਅਨ ਬਣ ਗਏ
ਜੀ। ਨਹੀਂ, ਬਹੁਤ ਪ੍ਰਾਪਤੀਆਂ ਨੇ,
ਸਾਰੀਆਂ ਚੀਜ਼ਾਂ ਦਾ ਮੈਨੂੰ ਅਲਟੀਮੇਟਲੀ ਅੱਜ ਇਸ ਸਾਲ 2015 'ਚ ਇਹ ਮੁਆਵਜ਼ਾ ਮਿਲਿਆ ਕਿ ਸਾਡੇ ਰਾਸ਼ਟਰਪਤੀ ਨੇ ਮੈਨੂੰ ਦਰੋਣਾਚਾਰੀ ਅਵਾਰਡ ਦਿੱਤਾ
ਜੀ। ਬਹੁਤ ਵੱਡਾ ਮਾਣ ਸਤਿਕਾਰ ਆ ਕੋਚ ਸਾਹਿਬ ਇਹ, ਅਤੇ ਦੱਸੋ ਕਿਹੜੇ ਅਹੁਦੇ 'ਤੇ ਬਿਰਾਜਮਾਨ ਹੋ ਅੱਜ ਕੱਲ੍ਹ, ਅਤੇ ਬਾਕਸਿੰਗ ਦਾ ਇਹ ਸਫ਼ਰ ਫਿਰ ਕਦ ਤੱਕ ਜਾਰੀ ਰੱਖਣਾ?
ਮੈਂ ਇਸ ਟਾਈਮ ਸਪੋਰਟਸ ਅਥਾਰਟੀ ਆਫ ਇੰਡੀਆ ਨਾਲ ਚੀਫ ਬਾਕਸਿੰਗ ਕੋਚ ਦੇ ਅਹੁਦੇ 'ਤੇ ਬਿਰਾਜਮਾਨ ਹਾਂ ਇੰਦਰਾ ਗਾਂਧੀ ਸਟੇਡੀਅਮ 'ਚ, ਔਰ ਉਸ ਦੇ ਨਾਲ ਨਾਲ ਮੈਂ ਜੂਨੀਅਰ ਇੰਡੀਅਨ ਟੀਮ ਨੂੰ ਦੇਖ ਰਿਹਾ, ਕਿਉਂਕਿ ਹੁਣ ਅੱਜ ਹੀ ਰਾਤ ਵਰਲਡ ਚੈਂਪੀਅਨਸ਼ਿਪ ਵਾਸਤੇ ਰਸ਼ੀਆ ਜਾ ਰਹੀ ਹੈ, ਔਰ ਉੱਥੇ ਜਾ ਕੇ ਅਸੀਂ ਜੂਨੀਅਰ ਵਰਲਡ ਚੈਂਪੀਅਨਸ਼ਿਪ 'ਚ ਇਹਨਾਂ ਬੱਚਿਆਂ ਨੇ ਖੇਡਣਾ ਹੈ
ਜੀ। ਅਤੇ ਫਿਰ ਕਿੱਡਾ ਕੁ ਵੱਡਾ ਕਰੂ ਆ, ਕਿੰਨੇ ਕੁ ਟੀਮ ਮੈਂਬਰ ਨੇ
ਇਹਦੇ ਵਿੱਚ? 9 ਬਾਕਸਰ ਹੈ ਔਰ 3 ਅਸੀਂ ਕੋਚ ਹਾਂ, ਇੱਕ ਡਾਕਟਰ ਔਰ ਇੱਕ ਮੈਨੇਜਰ ਜਾ ਰਿਹਾ ਜੀ
ਜੀ। ਅਤੇ ਮੈਂ ਪੁੱਛਾਂ ਕੋਚ ਸਾਹਿਬ, ਤੁਹਾਨੂੰ ਬਾਕਸਿੰਗ 'ਚ ਭਾਰਤੀ ਪ੍ਰਾਪਤੀਆਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਕੁਝ ਹੋਰ ਖੇਡਾਂ ਵਾਂਗ ਆਪਾਂ ਕਹਿ ਸਕਦੇ ਹਾਂ, ਜਿਵੇਂ ਭਲਵਾਨੀ ਕਹਿ ਲਓ, ਹਾਕੀ ਕਹਿ ਲਓ, ਤੀਰਅੰਦਾਜ਼ੀ ਕਹਿ ਲਓ, ਨਾ ਅਸੀਂ ਚੰਗਿਆਂ 'ਚ ਨਾ ਮਾੜਿਆਂ 'ਚ। ਸੋ ਤੁਸੀਂ ਕਿੱਥੇ ਦੇਖਦੇ ਹੋ ਭਾਰਤੀ ਬਾਕਸਿੰਗ ਨੂੰ, ਨਵੀਂ ਪੀੜ੍ਹੀ 'ਚ ਕਿੰਨਾ ਕੁ ਸਪਾਰਕ ਹੈ?
ਨਵੀਂ ਪੀੜ੍ਹੀ ਜੇ ਤੁਸੀਂ ਥੋੜ੍ਹਾ ਪਿੱਛੇ ਜਾਓ ਤਾਂ 2006 ਤੋਂ ਲੈ ਕੇ 7 ਤੋਂ ਲੈ ਕੇ ਹੁਣ ਵਿੱਚ ਜੇ ਕਾਫੀ ਅੱਛਾ ਪ੍ਰਦਰਸ਼ਨ ਕੀਤਾ ਨਵੇਂ ਬੱਚਿਆਂ ਨੇ, ਸਪੈਸ਼ਲੀ ਹਰਿਆਣਾ ਦੇ ਬਾਕਸਰਸ ਨੇ ਕਾਫੀ ਅੱਛਾ ਪ੍ਰਦਰਸ਼ਨ ਕੀਤਾ ਹੈ। ਰਜਿੰਦਰ ਨੇ 2008 'ਚ ਓਲੰਪਿਕਸ 'ਚ, ਬੀਜਿੰਗ ਓਲੰਪਿਕ 'ਚ ਪਹਿਲੀ ਵਾਰੀ ਬਾਕਸਿੰਗ 'ਚ ਬਰੋਂਜ਼ ਮੈਡਲ ਜਿੱਤਿਆ, ਔਰ ਉਸ ਤੋਂ ਬਾਅਦ 2012 'ਚ ਮੈਰੀ ਕੌਮ ਨੇ ਲੜਕੀਆਂ ਦੀ ਉਹਦੇ ਹਿੱਸੇ 'ਚ ਆਇਆ ਬਰੋਂਜ਼ ਮੈਡਲ, ਔਰ ਹੁਣ ਵੀ ਤਿਆਰੀਆਂ ਚੱਲ ਰਹੀਆਂ ਹਨ, ਔਰ ਆਉਣ ਵਾਲੀ ਓਲੰਪਿਕ 2016 'ਚ ਸਾਨੂੰ ਉਮੀਦ ਹੈ ਕਿ ਸਾਡੇ ਬੱਚੇ ਫਿਰ ਅੱਛਾ ਪ੍ਰਦਰਸ਼ਨ ਕਰਨਗੇ
ਜੀ। ਅਤੇ ਕੋਚ ਸਾਹਿਬ, ਮੈਂ ਇੱਥੇ ਇੱਕ ਹਲਕਾ ਜਿਹਾ ਸਵਾਲ ਤੁਹਾਨੂੰ ਕਰਨਾ, ਕਿਊਬਾ ਦੇਖੋ ਇੱਕ ਛੋਟਾ ਜਿਹਾ ਮੁਲਕ ਆ, ਰਸ਼ੀਆ ਦੇ ਛੋਟੇ ਛੋਟੇ ਮੁਲਕ ਨੇ ਉਜ਼ਬੇਕਿਸਤਾਨ ਵਰਗੇ, ਅੰਤਰਰਾਸ਼ਟਰੀ ਪੱਧਰ 'ਤੇ ਦੇਖੋ ਮਾਰ ਮਾਰ ਘਸੋਨ ਉਹਨਾਂ ਨੇ ਕਿੰਨੇ ਅਵਾਰਡ ਜਿੱਤੇ ਆ। ਸੋ ਉਹਨਾਂ ਦੀ ਸਫਲਤਾ ਪਿੱਛੇ ਅਤੇ ਸਾਡੀ ਅਸਫਲਤਾ ਪਿੱਛੇ ਕੀ ਕਾਰਨ ਦੇਖਦੇ ਹੋ, ਜੇ ਆਪਾਂ ਇੱਕ ਕੰਪੈਰੀਜ਼ਨ ਕਰਨਾ ਹੋਵੇ, ਉਹਨਾਂ ਦੇ ਮਾਡਲ ਕਿਉਂ ਕਾਮਯਾਬ ਨੇ?
ਹਾਂਜੀ ਕਿਊਬਾ, ਰਸ਼ੀਆ, ਜਰਮਨੀ, ਇਹ ਸਾਰੇ ਹੀ ਦੇਸ਼ ਜਾਂ ਚਾਈਨਾ, ਇਹ ਸਾਰੇ ਦੇਸ਼ ਕਮਿਊਨਿਸਟ ਕੰਟਰੀ ਦੇ, ਉਹਨਾਂ ਦਾ ਸਿਸਟਮ ਔਰ ਸਾਡਾ ਸਿਸਟਮ ਥੋੜ੍ਹਾ ਜਿਹਾ ਅਲੱਗ ਹੈ। ਉਹਨਾਂ ਦੇ ਸਿਸਟਮ ਵਿੱਚ ਸਾਰਾ ਕੁਛ ਗੌਰਮੈਂਟ ਨੇ ਕਰਨਾ ਹੈ ਔਰ ਗੌਰਮੈਂਟ ਦੇ ਸਿਸਟਮ ਵਿੱਚ ਹੀ ਚੱਲਦੇ ਹੋਏ ਉਹਨਾਂ ਬੱਚਿਆਂ ਨੇ ਪੜ੍ਹਾਈ, ਟ੍ਰੇਨਿੰਗ ਔਰ ਅਲਟੀਮੇਟਲੀ ਇੰਟਰਨੈਸ਼ਨਲ ਵਿੱਚ ਜਾ ਕੇ ਪਾਰਟੀਸਪੇਟ ਕਰਨਾ ਹੈ। ਔਰ ਜੋ ਡੈਡੀਕੇਸ਼ਨ ਹੈ ਉਹਨਾਂ ਦੇ ਵਿੱਚ ਔਰ ਸਾਡੇ 'ਚ ਬਹੁਤ ਫਰਕ ਹੈ। ਅਸੀਂ ਇਹਨੂੰ ਬੜਾ ਲਾਈਟਲੀ ਲੈਂਦੇ ਹਾਂ, ਸਾਡੇ ਪੇਰੈਂਟਸ ਜਿਹੜੇ ਨੇ ਉਹਨੂੰ ਅਜੇ ਤੱਕ ਸਾਡੇ ਪੇਰੈਂਟਸ ਨਹੀਂ ਸਮਝ ਸਕੇ, ਬਹੁਤ ਹੀ ਕਮ ਘੱਟ ਪੇਰੈਂਟਸ ਨੇ ਜਿਹੜੇ ਕਿ ਇਸ ਚੀਜ਼ ਨੂੰ ਸਮਝਦੇ ਨੇ ਕਿ ਬੌਕਸਿੰਗ ਜਾਂ ਸਪੈਸ਼ਲੀ ਸਪੋਰਟਸ ਦੇ ਥਰੂ ਅਸੀਂ ਆਪਣੇ ਬੱਚੇ ਨੂੰ ਅੱਗੇ ਵਧਾ ਸਕਦੇ ਹਾਂ, ਆਪਣੇ ਬੱਚੇ ਨੂੰ ਅੱਗੇ। ਹੁਣ DSP ਬੱਚੇ ਲੱਗ ਗਏ ਹਨ ਜਿਹੜੇ ਕਿ ਗ੍ਰੈਜੂਏਟ ਹੋਣ ਦੇ ਬਾਵਜੂਦ ਕਿਸੇ ਵੀ ਨੌਕਰੀਆਂ ਨਹੀਂ ਮਿਲਦੀਆਂ, ਪੋਸਟ ਗ੍ਰੈਜੂਏਸ਼ਨ ਹੋਣ ਦੇ ਬਾਵਜੂਦ ਤੁਸੀਂ ਨੌਕਰੀ ਨਹੀਂ ਕਿਤੇ ਵੀ ਲੱਭ ਸਕਦੇ, ਲੇਕਿਨ ਬੌਕਸਿੰਗ ਦੇ ਆਧਾਰ ਤੇ ਬੱਚਿਆਂ ਨੂੰ ਡਾਇਰੈਕਟ DSP ਲਿਆ ਗਿਆ ਹੈ। ਹਰਿਆਣਾ ਗੌਰਮੈਂਟ ਚ ਲੈ ਗਏ ਨੇ, ਕੋਈ ਆਪਣਾ ਪੰਜਾਬ ਗੌਰਮੈਂਟ ਚ ਲੈ ਗਏ ਨੇ। ਇਹ ਬੜਾ ਫਰਕ ਹੈ ਕਿ ਕਿਊਬਾ ਔਰ ਰਸ਼ੀਆ ਜਿਹੜਾ ਹੈ ਉਹ ਇੱਕ ਡੈਡੀਕੇਟਡ ਸਿਸਟਮ ਦੇ ਨਾਲ ਚੱਲਦਾ ਹੋਇਆ ਉਹ ਆਪਣੇ ਬੱਚਿਆਂ ਨੂੰ ਅੱਗੇ ਵਧਾਉਂਦਾ ਹੈ ਔਰ ਇੱਕ ਗ੍ਰਾਸ ਰੂਟ ਲੈਵਲ ਤੋਂ ਟ੍ਰੇਨਿੰਗ ਚੱਲਦੀ ਹੋਈ ਅੱਗੇ ਜਾਂਦੀ ਹੈ। ਸਾਡੀ ਅਜੇ ਪਹਿਲਾਂ ਨਾਲੋਂ ਬਹੁਤ ਫਰਕ ਹੈ, ਲੇਕਿਨ ਸਾਨੂੰ ਅਜੇ ਬਹੁਤ ਹੀ ਤਰੀਕੇ ਨਾਲ ਚੱਲਣਾ ਪਏਗਾ ਤਾਂ ਕਿ ਅਗਲੇ 2-3 ਓਲੰਪਿਕਸ ਤੋਂ ਬਾਅਦ ਜਾ ਕੇ ਅਸੀਂ ਉਸ ਲੈਵਲ 'ਤੇ ਪਹੁੰਚ ਸਕੀਏ।
ਜੀ ਨਹੀਂ, ਬੜਾ ਦਰੁਸਤ ਫਰਮਾਇਆ ਤੁਸੀਂ, ਕਿਉਂਕਿ ਦੇਖੋ ਲੋਕਾਂ 'ਚ ਵੀ ਫਰਕ ਆ ਅਤੇ ਸਰਕਾਰਾਂ 'ਚ ਵੀ ਫਰਕ ਆ। ਜਦੋਂ ਛੋਟੇ ਛੋਟੇ ਨਿਆਣੇ ਸਕੂਲਾਂ 'ਚ ਖੇਡਦੇ ਹੁੰਦੇ ਆ ਤਾਂ ਮਾਪੇ ਉਦੋਂ ਹੀ ਕਹਿਣ ਲੱਗ ਜਾਂਦੇ ਆ, ਪੜ੍ਹੋਗੇ ਲਿਖੋਗੇ ਬਣੋਗੇ ਨਵਾਬ, ਖੇਲੋਗੇ ਕੂਦੋਗੇ ਹੋਵੋਗੇ ਖਰਾਬ। ਸੋ ਸਾਡੀ ਸਿਖਲਾਈ ਉੱਥੋਂ ਹੀ ਉਹੋ ਜਿਹੀ ਹੋ ਜਾਂਦੀ ਹੈ।
ਹਾਂਜੀ ਹਾਂਜੀ, ਬਸ ਤੇ ਸਾਡੇ ਜ਼ਿਆਦਾ ਭਾਰੇ ਨੇ ਔਰ ਜੇ ਅਸੀਂ ਕਹੀਏ ਕਿ ਤੁਸੀਂ ਨਾਲ ਹਾਕੀ ਲੈ ਜਾਓ ਜਾਂ ਗਲਵਸ ਲੈ ਲਓ ਤਾਂ ਬੱਚਾ ਵੀ ਸ਼ਰਮਾਉਣ ਲੱਗ ਜਾਂਦਾ, ਮੈਂ ਕਿਉਂ ਬੂਟ ਕਿਉਂ ਪਾ ਕੇ ਜਾਣੇ ਨੇ।
ਜੀ ਤੇ ਜਾਂਦੇ ਜਾਂਦੇ ਕੋਚ ਸਾਹਿਬ ਮੈਂ ਤੁਹਾਨੂੰ ਪੁੱਛਾਂ, ਭਾਰਤੀ ਮੁੱਕੇਬਾਜ਼ੀ ਦਾ ਤੁਸੀਂ ਕੀ ਭਵਿੱਖ ਦੇਖਦੇ ਹੋ, ਸਰਕਾਰੀ ਸਹਾਇਤਾ ਦਾ ਵੀ ਜ਼ਿਕਰ ਕਰੋ, ਸਪੋਰਟ ਸਿਸਟਮ ਕਿਹੋ ਜਿਹਾ ਪਿਛਲੇ 5-10 ਸਾਲ ਨਾਲ ਜੇ ਆਪਾਂ ਕੰਪੇਅਰ ਕਰਨਾ ਹੋਵੇ?
ਦੇਖੋ ਭਵਿੱਖ ਤਾਂ ਬਹੁਤ ਅੱਛਾ ਹੈ ਸਾਡੇ, ਸਪੈਸ਼ਲੀ ਮੈਂ ਬੌਕਸਿੰਗ ਦੇ ਬਾਰੇ ਜੇ ਕਹਾਂ ਤਾਂ ਪਹਿਲਾਂ ਨਾਲੋਂ ਕਾਫੀ ਫਰਕ ਪਾ ਗਿਆ, ਲੇਕਿਨ ਇਹ ਜਿਹੜਾ 2-3 ਸਾਲ ਤੋਂ ਸਾਡੀ ਫੈਡਰੇਸ਼ਨ ਵਿੱਚ ਥੋੜ੍ਹਾ ਜਿਹਾ ਗੜਬੜ ਹੋ ਰਹੀ ਹੈ, ਵਰਲਡ ਬਾਡੀ ਨੇ ਸਾਨੂੰ ਡੀਐਫੀਲੇਟ ਕੀਤਾ ਹੋਇਆ, ਜੇ ਸਾਡੀ ਆਪਸ ਦੀ ਲੜਾਈ ਖਤਮ ਹੋ ਜਾਏ, ਜਿਹੜੇ ਕਿ ਸਾਡੇ ਫੈਡਰੇਸ਼ਨ ਦੇ ਜਿੰਨੇ ਵੀ ਨੁਮਾਇੰਦੇ ਹੈਗੇ ਆ ਅਲੱਗ ਅਲੱਗ ਸਟੇਟਸ ਦੇ, ਉਹ ਸਾਰੇ ਰਲ ਕੇ, ਕਿਉਂਕਿ ਜੇ ਅਸੀਂ ਇਕੱਠੇ ਨਹੀਂ ਹਾਂ ਤਾਂ ਸਾਨੂੰ ਪ੍ਰੋਬਲਮ ਹੈ ਔਰ ਉਹਦੇ ਕਰਕੇ ਅਲਟੀਮੇਟਲੀ ਸਾਡੇ ਬੌਕਸਰ ਨੂੰ ਨੁਕਸਾਨ ਹੋਏਗਾ। ਜੇ ਅਸੀਂ ਅਲੱਗ ਅਲੱਗ ਆਪਣੀ ਕੁਰਸੀ ਦੇ ਚੱਕਰ 'ਚ ਰਹਾਂਗੇ ਤਾਂ ਉਹਦੇ ਨਾਲ ਬੌਕਸਰ ਨੂੰ ਨੁਕਸਾਨ ਹੋਣਾ ਹੀ ਹੋਣਾ। ਇਸ ਕਰਕੇ ਮੇਰੀ ਉਹਨਾਂ ਨਾਲ ਗੁਜ਼ਾਰਿਸ਼ ਹੈ ਕਿ ਉਹ ਇਕੱਠੇ ਹੋ ਜਾਣ ਔਰ ਸਾਰੇ ਰਲ ਕੇ ਫੈਡਰੇਸ਼ਨ ਨੂੰ ਚਲਾਉਣ ਤਾਂ ਕਿ ਬੱਚਿਆਂ ਦਾ ਨੁਕਸਾਨ ਨਾ ਆਏ। ਦੂਜਾ, ਗਵਰਨਮੈਂਟ ਵੱਲੋਂ ਪਹਿਲਾਂ ਨਾਲੋਂ ਬਹੁਤ ਫਰਕ ਪਿਆ। ਅੱਜ ਤੋਂ ਤੁਸੀਂ 10-15 ਸਾਲ ਪਹਿਲਾਂ ਰਹਿਣ ਲਈ, ਇਕੁਇਪਮੈਂਟ ਲਈ ਸਾਨੂੰ ਕਾਫੀ ਪ੍ਰੋਬਲਮਸ ਆਉਂਦੀਆਂ, ਲੇਕਿਨ ਹੁਣ ਕਾਫੀ ਅੱਛੇ ਸਾਡੇ ਹਾਲਸ ਬਣ ਗਏ ਹਨ, AC ਹਾਲਸ ਬਣ ਗਏ ਹਨ ਔਰ ਉਹਨਾਂ 'ਚ ਟ੍ਰੇਨਿੰਗ ਦਾ ਜਿਹੜਾ ਸਿਸਟਮ ਹੈ, ਟ੍ਰੇਨਿੰਗ ਇਕੁਇਪਮੈਂਟ ਹੈ, ਕਾਫੀ ਅੱਛਾ ਆ ਗਿਆ ਔਰ ਨੰਬਰ ਆਫ ਟੂਰਨਾਮੈਂਟਸ ਜਿਹੜੇ ਅਸੀਂ ਅਬਰੋਡ ਜਾਈਦੇ ਆ ਸਪੈਸ਼ਲੀ ਸੀਨੀਅਰ ਵਾਸਤੇ ਕਾਫੀ ਵੱਧ ਗਏ ਨੇ। ਲੇਕਿਨ ਅਲਟੀਮੇਟਲੀ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਫੈਡਰੇਸ਼ਨ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਹੈ, ਇਹ ਸਾਰਾ ਸਿਸਟਮ ਠੀਕ ਹੋ ਜਾਏ ਤੇ ਆਉਣ ਵਾਲੇ 10-12 ਸਾਲ 'ਚ ਅਸੀਂ ਕਾਫੀ ਅੱਗੇ ਜਾ ਸਕਦੇ ਹਾਂ।
ਜੀ ਕੋਚ ਸਾਹਿਬ ਬਹੁਤ ਬਹੁਤ ਧੰਨਵਾਦ, ਜਿਵੇਂ ਤੁਸੀਂ ਦੱਸਿਆ ਕਿ ਅੱਜ ਕੱਲ੍ਹ ਕਈ ਖੇਡਾਂ ਇਹੋ ਜਿਹੀਆਂ ਜਿਨ੍ਹਾਂ 'ਚ ਪ੍ਰਬੰਧਕ ਜ਼ਿਆਦਾ ਖੇਡਦੇ ਅਤੇ ਖਿਡਾਰੀ ਘੱਟ ਖੇਡਦੇ ਅਤੇ ਲੜਾਈ ਚੌਧਰ ਤੱਕ ਹੀ ਕਈ ਵਾਰ ਹੋ ਜਾਂਦੀ ਹੈ, ਸੋ ਉੱਦਾਂ ਨਹੀਂ ਹੋਣਾ ਚਾਹੀਦਾ। ਅਤੇ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਸਾਡੇ ਲਈ ਸਮਾਂ ਕੱਢਣ ਲਈ, ਅਤੇ ਇੱਕ ਵਾਰ ਫਿਰ ਅਦਾਰਾ SPS ਅਤੇ ਆਸਟ੍ਰੇਲੀਆ ਵਾਸਤੇ ਪੰਜਾਬੀ ਤੁਹਾਨੂੰ ਮੁਬਾਰਕਬਾਦ ਆਖਦੇ ਆ ਤੁਹਾਡੀਆਂ ਪ੍ਰਾਪਤੀਆਂ ਲਈ, ਦਰੋਣਾਚਾਰੀ ਅਵਾਰਡ ਲਈ।
ਬਹੁਤ ਬਹੁਤ ਸ਼ੁਕਰੀਆ ਜੀ, ਮੇਰੇ ਵੱਲੋਂ ਇੱਕ ਵਾਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ,
ਮਿਹਰਬਾਨੀ ਜੀ।
This is SBS Radio, 40 years of good conversations.